दंडवत बंदन अनेक बार सर्व कला समरथ डोलन ते राखौ प्रभु नानक दे कर हथ ज्ञान अंजन गुर दियाय अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नु एकाग्र करन दे लई रसना नु पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास दे विच प्रसंग चल रहा से बिसाली दे राजे दा। राजे ने अपने वजीर दे नाल सलाह कीती है कि चल के सतगुरु गोविंद सिंह सच्चे पातशाह जी नूं अपने नगर बिसाली दे विच लै आईए। कल इथों तक कथा पहुंची सी, अज इथों अगे मैं प्रारंभ करदा। साहिब करा मात संग बैर इनके बांस होए नहीं खैर। बिसाली दा राजा अपने मंत्री नु कहिंदा है कि जेड़े सतगुरु गोविंद सिंह सच्चे पातशाह जी करा मातां दे मालक ने उन्हां सतगुरां दे नाल इन्हां पहाड़ियां ने वड्डा वैर वधाया होया, इन्हां दे वंश दी कदे खैर नहीं होवेगी, कदे सलामती नहीं होवेगी। दुख पावेंगे पर है नरक कर को कर्म होए हैं गर्क। कहिंदा के वड्डे दुखां नूं पाउणगे, आखर दे विच नरकां दे विच जा के पैणगे, वड्डे वड्डे को कर्म कीते ने ए गर्क हो जाणगे पहाड़ी। त्यारी करत अरूढ़ो राव दर्शन परसन कोयर चाव। कवि संतोख सिंह जी लिखते ने इस तों बाद जान दी तैयारी कीती है, असवारी कीती है बिसाली दे राजे ने सतगुरां दे दर्शन करन दा उहदे मन दे विच वड्डा चाए। जित कसैण अपनी ले साथ आन मिलियो जह बैठे नाथ। जिन्नी को उस राजे दी सेना सी उस सारी सेना नू राजे ने अपने नाल लिया है, अपने वजीर नू नाल लिया ते सतगुरु सच्चे पातशाह जी जिथे बैठे हुए सन उथे आण के पहुंचा, सतगुरां दा पवित्र दर्शन कीता।
पादे अरबिंदन पर सिर धरयो बहु बिद बिनती बाक यो चरयो।
सतगुरां दे चरण कमलां दे उते अपने सिर नूं रखिया ते फिर बहुत विधि दे नाल उन्ने बहुतियां सारियां सतगुरां दे चरणां दे विच बेनतियां करनियां शुरू कीतियां।
प्रभु जी चलो संग अब मेरे हृदय जान कर अपने चेरे।
कहिंदा हे प्रभु जी मैनू सच्चे पातशाह तुसी अपना चेला समझो ते सच्चे पातशाह जी कृपा करके मेरे नाल चलो।
निज पावन कर करिए पावन जिन ते होए सदन मम पावन। ਸੱਚੇ ਪਾਤਸ਼ਾਹ ਜੀ ਆਪਣੇ ਪਵਿੱਤਰ ਚਰਨ ਕਮਲਾਂ ਨੂੰ ਮੇਰੇ ਘਰ ਦੇ ਵਿੱਚ ਪਾਵਣਾ ਕਰੋ ਤਾਂ ਕਿ ਸੱਚੇ ਪਾਤਸ਼ਾਹ ਜੀ ਮੇਰਾ ਘਰ ਤੁਹਾਡਿਆਂ ਚਰਨ ਕਮਲਾਂ ਦੇ ਨਾਲ ਪਵਿੱਤਰ ਹੋ ਜਾਵੇ, ਪਾਕ ਹੋ ਜਾਵੇ।
ਨਗਰ ਬਿਸਾਲੀ ਆਪਣੋ ਜਾਨੋ, ਰਹੋ ਨਕੇਤ ਬਾਸ ਕੋ ਠਾਨੋ।
ਸੱਚੇ ਪਾਤਸ਼ਾਹ ਜਿਹੜਾ ਮੇਰਾ ਨਗਰ ਬਿਸਾਲੀ ਹੈ ਉਹ ਤੁਸੀਂ ਆਪਣਾ ਹੀ ਨਗਰ ਜਾਨੋ, ਕਿਰਪਾ ਕਰਕੇ ਮੇਰੇ ਘਰ ਦੇ ਵਿੱਚ ਵਾਸ ਜਾ ਕੇ ਕਰੋ, ਉਹਨੂੰ ਆਪਣਾ ਹੀ ਘਰ ਸਮਝੋ।
ਸਿੰਧ ਮੇਖਲਾ ਅਵਨੀ ਸਾਰੀ, ਮਹਾਰਾਜ ਪ੍ਰਭ ਹੈ ਤੁਮਾਰੀ।
ਸੱਚੇ ਪਾਤਸ਼ਾਹ ਜੀ ਸਾਰੀ ਦੀ ਸਾਰੀ ਦੁਨੀਆ, ਸਾਰੇ ਦੇ ਸਾਰੇ ਜਿੰਨੇ ਵੀ ਸਮੁੰਦਰ ਨੇ, ਭਾਵ ਕੇ ਧਰਤੀ ਤੇ ਪਾਣੀ ਜੋ ਵੀ ਕੁਝ ਹੈ, ਸੱਚੇ ਪਾਤਸ਼ਾਹ ਜੀ ਇਹ ਤੁਹਾਡਾ ਹੀ ਰਚਿਆ ਹੋਇਆ, ਇਸ ਕਰਕੇ ਸਾਰਿਆਂ ਦੇ ਤੁਸੀਂ ਮਾਲਕ ਹੋ।
ਭੀਮ ਚੰਦ ਆਦਿਕ ਗਣ ਰਾਜੇ, ਮੂੜ ਮਤੀ ਸਭ ਕਰ ਕੁਕਾਜੇ।
ਕਹਿੰਦਾ ਕਿ ਰਾਜਾ ਭੀਮ ਚੰਦ ਤੇ ਇਸ ਦੇ ਜਿੰਨੇ ਵੀ ਹੋਰ ਪਹਾੜੀ ਰਾਜੇ ਨੇ, ਇਹ ਸਾਰੇ ਦੇ ਸਾਰੇ ਮੂੜ ਮਤੀ ਨੇ, ਖੋਟੇ ਭਾਗਾਂ ਵਾਲੇ ਨੇ, ਇਹ ਵੱਡੇ ਕੁਕਾਜ ਕਰਦੇ ਨੇ।
ਇਨਕੇ ਹੋਏ ਗਏ ਮੁਖ ਕਾਰੇ, ਉਤਰੇ ਨਹੀਂ ਕਲੰਕ ਪਖਾਰੇ।
ਇਹਨਾਂ ਸਾਰਿਆਂ ਨੇ ਜਿਸ ਤਰ੍ਹਾਂ ਦਾ ਤੁਹਾਡੇ ਨਾਲ ਦੁਆਸ਼ ਰਚਿਆ, ਸੱਚੇ ਪਾਤਸ਼ਾਹ ਇਸ ਦੁਆਸ਼ ਦੀ ਜਿਹੜੀ ਕਾਲਖ ਹੈ ਇਹਨਾਂ ਸਾਰਿਆਂ ਦੇ ਮੂੰਹਾਂ ਦੇ ਉੱਤੇ ਲੱਗ ਗਈ ਹੈ। ਇਹ ਜਿਹੜਾ ਕਲੰਕ ਇਹਨਾਂ ਦੇ ਮੂੰਹ ਦੇ ਉੱਤੇ ਲੱਗਿਆ ਹੋਇਆ, ਇਹ ਕਿਸੇ ਵੀ ਪਾਣੀ ਦੇ ਨਾਲ ਉਤਰ ਨਹੀਂ ਸਕਦਾ।
ਦਿਨ ਪ੍ਰਤੀ ਅਧਿਕ ਸਿਆਮਤਾ ਲਾਗੈ, ਸਕਲ ਕਲੰਕਤ ਕੁਲ ਕੀਆ ਗੈ।
ਦਿਨ ਪ੍ਰਤੀ ਦਿਨ ਭਾਵ ਕੇ ਦਿਨ ਬ ਦਿਨ ਇਹ ਜਿਹੜੀ ਕਾਲਖ ਦੀ ਕਾਲੋਂ ਹੈ ਜਿਆਦਾ ਤੋਂ ਜਿਆਦਾ ਵੱਧ ਹੀ ਰਵੇਗੀ। ਇਹ ਜਿਹੜਾ ਵੱਡਾ ਕਲੰਕ ਇਹਨਾਂ ਦੇ ਮੱਥੇ ਦੇ ਉੱਤੇ ਲੱਗਿਆ ਹੋਇਆ, ਇਹ ਨਹੀਂ ਉਤਰ ਸਕਦਾ। ਇਹਨਾਂ ਨੇ ਪਹਿਲਾਂ ਵੀ ਬੜੀ ਵਾਰੀ ਐਸਾ ਕਲੰਕ ਆਪਣੇ ਮੂੰਹ ਤੇ ਲਵਾਇਆ।
ਅੰਨ ਕੀ ਉਪਾਵਣ ਤੇ ਨਹੀਂ ਜੈ ਹੈ, ਇਸ ਦਿਨ ਕੋ ਨਿਤ ਹੀ ਪਛਤੈ ਹੈ।
ਕਹਿੰਦਾ ਕਿ ਭਾਵੇਂ ਕਿੰਨੇ ਵੀ ਯਤਨ ਕਿਉਂ ਨਾ ਕਰ ਲੈਣ, ਇਹ ਜਿਹੜਾ ਕਲੰਕ ਹੈ ਮੱਥੇ ਤੋਂ ਕਦੇ ਲੱਥ ਨਹੀਂ ਸਕਦਾ। ਰਾਤ ਦਿਨ ਇਸ ਸਮੇਂ ਨੂੰ ਯਾਦ ਕਰਕੇ ਪਛਤਾਵਾ ਕਰਿਆ ਕਰਨਗੇ।
ਜਮਨਾ ਗੰਗਾ ਗਯਾ ਬਨਾਰਸ, ਤਹਾਂ ਨਾ ਮਿਟੈ ਇਹਨੂੰ ਮੁਖ ਕਾਰਸ।
ਹੁਣ ਜਿਹੜਾ ਬਿਸਾਲੀ ਦਾ ਰਾਜਾ ਹੈ ਉਹ ਕਹਿੰਦਾ ਹੈ ਕਿ ਜਮਨਾ ਤੇ ਭਾਵੇਂ ਚਲੇ ਜਾਣ, ਭਾਵੇਂ ਗੰਗਾ ਤੇ, ਭਾਵੇਂ ਗਯਾ ਤੇ, ਭਾਵੇਂ ਬਨਾਰਸ, ਇਸ ਤਰ੍ਹਾਂ ਦੇ ਪਵਿੱਤਰ ਤੀਰਥਾਂ ਤੇ ਜਾ ਕੇ ਭਾਵੇਂ ਇਸ਼ਨਾਨ ਕਰ ਲੈਣ, ਪਰ ਇਹਨਾਂ ਦੇ ਮੱਥੇ ਤੇ ਜਿਹੜਾ ਤੁਹਾਡੇ ਨਾਲ ਦੁਆਸ਼ ਕਰਨ ਦਾ ਕਲੰਕ ਲੱਗਿਆ ਹੋਇਆ ਇਹ ਨਹੀਂ ਉਤਰ ਸਕਦਾ।
ਜਾਂ ਹਿਮਾਚਲ ਬਦਰੀ ਨਾਥ, ਤਹ ਪੀ ਮਿਟੈ ਨ ਰਹਿ ਮੁਖ ਸਾਥ।
ਵੱਡੇ ਵੱਡੇ ਤੀਰਥਾਂ ਦਾ ਜ਼ਿਕਰ ਕਰਦਾ ਹੈ, ਕਹਿੰਦਾ ਕਿ ਭਾਵੇਂ ਹਿਮਾਚਲ ਦੇ ਵਿੱਚ ਚਲੇ ਜਾਣ, ਬਦਰੀਨਾਥ ਤੀਰਥ ਦੇ ਉੱਤੇ ਜਾ ਕੇ ਇਸ਼ਨਾਨ ਕਰਨ, ਜਾਂ ਫਿਰ ਇਸ ਤੋਂ ਵੀ ਅੱਗੇ ਭਾਵੇਂ ਕਿਉਂ ਨਾ ਚਲੇ ਜਾਣ, ਇਹਨਾਂ ਦੇ ਮੱਥੇ ਦੀ ਕਾਲਖ ਕਦੇ ਵੀ ਮਿਟ ਨਹੀਂ ਸਕਦੀ, ਐਸਾ ਇਹਨਾਂ ਦੇ ਮੱਥੇ ਦੇ ਉੱਤੇ ਕਲੰਕ ਲੱਗਿਆ ਹੋਇਆ।
ਤੀਰਥ ਜਿਤਕ ਸਮੁੰਦਰਾ ਦਿਕ ਹੈ, ਬੇਮਲ ਨਾ ਕਹੂੰ ਸਦਾ ਇਨ ਤਿਕ ਹੈ।
ਭਾਵ ਕੇ ਦੁਨੀਆਂ ਦੇ ਉੱਤੇ ਜਿੰਨੇ ਵੀ ਹੋਰ ਤੀਰਥ ਨੇ, ਜਿਹੜੇ ਮਰਜ਼ੀ ਤੀਰਥ ਦੇ ਉੱਤੇ ਜਾ ਕੇ ਆਪਣੀ ਇਸ ਪਾਪਾਂ ਰੂਪੀ ਮੈਲ ਨੂੰ ਉਤਾਰਨ ਦਾ ਯਤਨ ਕਰਨ, ਇਹਨਾਂ ਦੇ ਪਾਪਾਂ ਦੀ ਮੈਲ ਨਹੀਂ ਉਤਰੇਗੀ। ਇਹਨਾਂ ਦੇ ਮੱਥੇ ਤੇ ਜਿਹੜਾ ਕਲੰਕ ਲੱਗਿਆ ਹੋਇਆ ਇਹ ਕਦੇ ਨਹੀਂ ਉਤਰੇਗਾ, ਇਹਨਾਂ ਨੂੰ ਹਰ ਇੱਕ ਜਗ੍ਹਾ ਦੇ ਉੱਤੇ ਤਰਕਾਰ ਹੀ ਪਵੇਗੀ।
ਹਿੰਦ ਧਰਮ ਕੀ ਤੁਜਾ ਪਏ ਹੋ, ਪਾਰੀ ਉਪਕਾਰ ਕਿਰਪਾਲ ਥਿਓ ਹੈ।
ਇਸ ਤੋਂ ਬਾਅਦ ਕਹਿੰਦਾ ਕਿ ਸੱਚੇ ਪਾਤਸ਼ਾਹ ਤੁਸੀਂ ਤੇ ਹਿੰਦੂ ਧਰਮ ਦੀ ਰੱਖਿਆ ਦੇ ਵਾਸਤੇ ਇੱਕ ਤੁਜਾ ਦਾ ਕੰਮ ਕੀਤਾ ਹੈ, ਪਾਰੇ ਉਪਕਾਰ ਕਿਰਪਾਲ ਥਿਓ ਹੈ। ਇਹ ਸੱਚੇ ਪਾਤਸ਼ਾਹ ਜੀ ਤੁਸੀਂ ਵੱਡੇ ਪਰਉਪਕਾਰੀ ਹੋ, ਪਰਉਪਕਾਰ ਦਾ ਹੀ ਕੰਮ ਕਰਦੇ।
ਸਰਬ ਸ਼੍ਰੋਮਣ ਦੀਪਕ ਦੀਪ, ਤੁਮਰੀ ਸਮਸਰ ਕੋ ਅਵਨੀਪ।
ਤੁਸੀਂ ਸਾਰਿਆਂ ਤੋਂ ਸ਼੍ਰੋਮਣੀ ਹੋ, ਤੁਸੀਂ ਤੇ ਪ੍ਰਕਾਸ਼ ਦੇ ਵੀ ਪ੍ਰਕਾਸ਼ ਹੋ। ਸੱਚੇ ਪਾਤਸ਼ਾਹ ਜੀ, ਦੁਨੀਆਂ ਦੇ ਉੱਤੇ ਜਿੰਨੇ ਵੀ ਰਾਜੇ ਨੇ ਉਹ ਤੁਹਾਡੀ ਬਰਾਬਰੀ ਦੇ ਸਾਹਮਣੇ ਕੀ ਨੇ? ਭਾਵ ਕਿ ਦੁਨੀਆਂ ਦਾ ਕੋਈ ਵੀ ਰਾਜਾ ਤੁਹਾਡੀ ਸਮਾਨਤਾ, ਤੁਹਾਡੀ ਬਰਾਬਰੀ ਕਿਵੇਂ ਕਰ ਸਕਦਾ? ਰਾਮ ਚੰਦ ਜੈਸੇ ਤੁਮ ਬਾਨਾ, ਹੋਇਆ ਤਰਥੀ ਸੋ ਕ੍ਰਿਸ਼ਨ ਸਮਾਨਾ। ਹੇ ਸੱਚੇ ਪਾਤਸ਼ਾਹ ਜੀ, ਰਾਮ ਚੰਦ ਦੇ ਤੁਸੀਂ ਸਮਾਨ ਹੋ, ਤੁਹਾਡੇ ਤੀਰ ਵੀ ਭਗਵਾਨ ਰਾਮ ਚੰਦਰ ਜੀ ਦੀ ਤਰ੍ਹਾਂ ਨੇ। ਇਸ ਤੋਂ ਇਲਾਵਾ ਜੇਕਰ ਇਹ ਆਖ ਲਿਆ ਜਾਵੇ ਕਿ ਤੁਸੀਂ ਭਗਵਾਨ ਕ੍ਰਿਸ਼ਨ ਜੀ ਵਰਗੇ ਅਤ ਰਥੀ ਹੋ ਤੇ ਕੋਈ ਅਤ ਕਥਨੀ ਨਹੀਂ ਹੋਵੇਗੀ। ਜਿਮ ਗਿਰ ਵਰ ਪਰ ਜੁਤ ਪਰਵਾਰਾ, ਜਰਾ ਸੰਦ ਦਲ ਲੇ ਪਰਵਾਰਾ। ਸੱਚੇ ਪਾਤਸ਼ਾਹ ਜੀ, ਜਿਵੇਂ ਕਿਸੇ ਵੇਲੇ ਪਹਾੜ ਦੇ ਉੱਤੇ ਸਮੇਤ ਕ੍ਰਿਸ਼ਨ ਭਗਵਾਨ ਦੇ ਜਰਾਸੰਧ ਦੇ ਦਲ ਨੇ ਘੇਰਾ ਪਾਇਆ ਸੀ, ਇਸੇ ਤਰ੍ਹਾਂ ਇਹ ਤੁਹਾਨੂੰ ਘੇਰਨਾ ਚਾਹੁੰਦੇ ਨੇ ਪਹਾੜੀਏ ਤੇ ਮੁਗਲ। ਲਖਨ ਵਿਖੇ ਆਵਤ ਬਿਦ ਸੋਏ, ਕ੍ਰਿਸ਼ਨ ਚੰਦ ਕੇ ਤਨ ਤੁਮ ਹੋਏ। ਮੇਰੇ ਲਖਣ ਦੇ ਵਿੱਚ, ਮੇਰੇ ਖਿਆਲ ਦੇ ਵਿੱਚ ਐਸੀ ਹੀ ਵਿਧੀ ਆਉਂਦੀ ਹੈ ਕਿ ਸੱਚੇ ਪਾਤਸ਼ਾਹ ਜੀ, ਤੁਸੀਂ ਭਗਵਾਨ ਕ੍ਰਿਸ਼ਨ ਜੀ ਦਾ ਸਰੂਪ ਹੋ। ਨਰ ਲੀਲਾ ਕੇ ਬਾਣੀ ਅਨੁਸਾਰੀ, ਕਰੋ ਕਿਰਪਾ ਸ੍ਰੀ ਪ੍ਰਭ ਉਪਕਾਰੀ। ਤੁਸੀਂ ਮਨੁੱਖ ਬਣ ਕੇ ਮਨੁੱਖੀ ਲੀਲਾ ਦੇ ਅਨੁਸਾਰ ਹੋ ਕੇ ਚੱਲਦੇ ਹੋ, ਫੇਰ ਵੀ ਸੱਚੇ ਪਾਤਸ਼ਾਹ ਬੜੀ ਕਿਰਪਾ ਕਰਦੇ ਹੋ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਪਰਉਪਕਾਰ ਦੀ ਸੋਚ ਸੋਚਦੇ। ਨਾ ਹੈ ਤਾਂ ਲਾਖੋਂ ਦਲ ਬਹੁ ਪਾਰੇ, ਮਰ ਛਿਨਕ ਮੈਂ ਬਾਕ ਉਚਾਰੇ। ਇਹ ਤੁਹਾਡੀ ਦਿਆਲਤਾ ਦਾ ਕਮਾਲ ਹੈ ਕਿ ਸੱਚੇ ਪਾਤਸ਼ਾਹ ਜੀ, ਇਹ ਜਿਹੜਾ ਤੁਹਾਡਾ ਵੈਰੀ ਲੱਖਾਂ ਹੀ ਦਲ ਹੈ ਜਿਹੜਾ ਕਿ ਵੱਡਾ ਬਲ ਭਾਰੀ ਹੈ, ਜੇਕਰ ਤੁਸੀਂ ਚਾਹੋ ਇੱਕ ਛਿਣਕ ਦੇ ਵਿੱਚ, ਇੱਕ ਪਲਕ ਮਾਤਰ ਤੁਸੀਂ ਵਾਕ ਕਰਨ ਦੇ ਨਾਲ ਹੀ ਸਾਰਿਆਂ ਦਾ ਵਿਨਾਸ਼ ਕਰ ਸਕਦੇ ਹੋ। ਨਹੀਂ ਪ੍ਰਤਾਪ ਇਹ ਲੱਖਾਂ ਤੁਮਾਰੋ, ਪਰ ਨਰਕ ਮੈਂ ਲਹਿ ਦੁੱਖ ਪਾਰੋ। ਹੇ ਸੱਚੇ ਪਾਤਸ਼ਾਹ ਜੀ, ਇਹ ਜਿੰਨੇ ਵੀ ਤੁਹਾਡੇ ਵੈਰੀ ਨੇ ਤੁਹਾਡੇ ਵੱਡੇ ਪ੍ਰਤਾਪ ਨੂੰ ਨਹੀਂ ਜਾਣਦੇ, ਇਸ ਕਰਕੇ ਸੱਚੇ ਪਾਤਸ਼ਾਹ ਇਹਦਾ ਫਲ ਇਹ ਮਿਲੇਗਾ ਇਹਨਾਂ ਨੂੰ ਕਿ ਨਰਕਾਂ ਦੇ ਵਿੱਚ ਸੁੱਟੇ ਜਾਣਗੇ, ਜਿੱਥੇ ਜਾ ਕੇ ਵੱਡੇ ਦੁੱਖ ਭੋਗਣਗੇ। ਆਪਣੋ ਨਗਰ ਜਾਣ ਕਰ ਤਾਮੂ, ਰਚਨ ਜੰਗ ਤੇ ਕਰੋ ਆਰਾਮੂ। ਇਸ ਕਰਕੇ ਕਹਿੰਦਾ ਕਿ ਸੱਚੇ ਪਾਤਸ਼ਾਹ, ਮੈਂ ਤੁਹਾਡਿਆਂ ਚਰਨਾਂ ਦੇ ਵਿੱਚ ਇਹ ਅਰਜ ਕਰਦਾ ਹਾਂ ਕਿ ਵਿਸਾਲੀ ਨਗਰ ਨੂੰ ਤੇ ਮੇਰੇ ਘਰ ਨੂੰ ਆਪਣਾ ਹੀ ਨਗਰ ਤੇ ਆਪਣਾ ਹੀ ਘਰ ਸਮਝੋ। ਸੱਚੇ ਪਾਤਸ਼ਾਹ, ਰਚਨ ਜੰਗ ਤੇ ਕਰੋ ਆਰਾਮੂ। ਜਿਹੜਾ ਤੁਸੀਂ ਜੰਗ ਆਰੰਭਿਆ ਹੋਇਆ ਇਹਨੂੰ ਛੱਡ ਦੋ। ਸੱਚੇ ਪਾਤਸ਼ਾਹ ਜੀ, ਮੇਰੇ ਘਰ ਜਾ ਕੇ ਵਿਸਰਾਮ ਕਰੋ, ਡੇਰਾ ਲਾਓ। ਇਸ ਤਰ੍ਹਾਂ ਦੀ ਅਰਜ ਕੀਤੀ ਹੈ ਵਿਸਾਲੀ ਦੇ ਰਾਜੇ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਹਦਾ ਜ਼ਿਕਰ ਕਰਦੇ ਨੇ ਕਿ ਕਿਸ ਤਰ੍ਹਾਂ ਰਾਜੇ ਨੇ ਅਰਜ ਕੀਤੀ।
ਧਰਮ ਪਾਲ ਸੀ ਰਾਜਾ ਵਿਸਾਲੀ ਵਾਲਾ, ਨੇਕ ਮਰਦ ਤੇ ਬੰਦਗੀ ਦਾਰ ਪਾਈ। ਸਤ ਗੁਰਾਂ ਦਾ ਸੀ ਦਿਲੋਂ ਬੜਾ ਸੇਵਕ, ਹੋਇਆ ਹਾਜ਼ਰ ਵਿੱਚ ਦਰਬਾਰ ਪਾਈ। ਵੇਖ ਸਤਿਗੁਰਾਂ ਨੂੰ ਉਹ ਤਾਂ ਮੌਤ ਹੋਇਆ, ਮੱਥਾ ਟੇਕਿਆ ਨਜ਼ਰ ਗੁਜ਼ਾਰ ਪਾਈ। ਕੀਤੀ ਬੇਨਤੀ ਮੇਰੇ ਕਰ ਚਰਨ ਪਾਵੋ, ਅਰਜ਼ਾਂ ਕੀਤੀਆਂ ਬਾਰੰਬਾਰ ਪਾਈ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਬਾਰੰਬਾਰ ਉਹਨੇ ਅਰਜ਼ਾਂ ਕੀਤੀਆਂ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਮੇਰੇ ਘਰ ਚੱਲੋ।
ਇਤਿਆਦਿਕ ਸੁਣ ਕਰ ਤਿਸ ਬੈਨ, ਕਰਿਓ ਬਿਲੋਕਣ ਕਰੁਣਾ ਨੈਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਰਾਜੇ ਵਿਸਾਲੀ ਦੇ ਨੇ ਐਸੀਆਂ ਅਰਜ਼ਾਂ ਕੀਤੀਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਨੇਤਰ ਕਰੁਣਾ ਦੇ ਨੇ, ਦਇਆ ਦੇ ਨੇ, ਭਾਵ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਇਆ ਦ੍ਰਿਸ਼ਟੀ ਦੇ ਨਾਲ ਦੇਖਿਆ ਤੇ ਫਿਰ ਬਚਨ ਕੀਤਾ।
ਕਹਿੰਦੇ ਨੇ ਪੂਰਬ ਜਨਮ ਤਪਿਓ ਤਪ ਜਬੈ, ਸਤ ਸੰਗਤ ਪੀ ਕੇਨ ਸਤਵੈ।
ਸਤਿਗੁਰੂ ਜੀ ਕਹਿੰਦੇ ਨੇ ਕਿ ਪਹਿਲੇ ਜਨਮ ਦੇ ਵਿੱਚ ਜਦੋਂ ਤੂੰ ਵੱਡਾ ਤਪ ਕੀਤਾ ਉਸ ਵੇਲੇ ਸਤਿਗੁਰੂ ਜੀ ਕਹਿੰਦੇ ਨੇ ਹੇ ਰਾਜਾ ਤੂੰ ਸਤ ਸੰਗਤ ਵੀ ਕੀਤੀ ਸੀ। ਤਿਸ ਕੋ ਫਲ ਤੋ ਕੋ ਹੋਏ ਆਇਓ ਚਾਹਤ ਬੰਧਨ ਆਪਣ ਗਵਾਇਓ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਅੰਤਰਜਾਮੀ ਨੇ ਉਥੇ ਸਾਰਿਆਂ ਅਗਲਿਆਂ ਤੇ ਪਿਛਲਿਆਂ ਜਨਮਾਂ ਨੂੰ ਜਾਣਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਪਿਛਲੇ ਜਨਮ ਦੇ ਵਿੱਚ ਵੱਡਾ ਤੂੰ ਤਪ ਕੀਤਾ ਤੇ ਸਤ ਸੰਗਤ ਵੀ ਕੀਤੀ, ਉਸ ਤਪ ਦਾ ਤੇ ਸਤ ਸੰਗਤ ਦਾ ਤੈਨੂੰ ਇਹ ਫਲ ਮਿਲਿਆ ਕਿ ਤੂੰ ਆਪਣੇ ਇਸ ਜਨਮ ਦੇ ਮਨੁੱਖੀ ਬੰਧਨਾਂ ਨੂੰ ਕਟਵਾਉਣਾ ਚਾਹੁੰਦਾ, ਖਤਮ ਕਰਨਾ ਚਾਹੁੰਦਾ। ਉਪਜੀ ਸੁਮਾਤ ਆਣ ਇਸ ਸਮੇਂ ਨਿਰਪੈ ਹੋਏ ਗੁਰੂ ਘਰ ਕੋ ਨਿਮੈ। ਤੇਰੇ ਮਨ ਦੇ ਵਿੱਚ ਸ੍ਰੇਸ਼ਟ ਬੁੱਧੀ ਇਸ ਵੇਲੇ ਆਣ ਕੇ ਪੈਦਾ ਹੋਈ ਹੈ ਕਿ ਤੂੰ ਕਿਸੇ ਵੀ ਰਾਜੇ ਦਾ ਡਰ ਧਾਰਨ ਨਹੀਂ ਕੀਤਾ ਤੇ ਨਿਡਰ ਹੋ ਕੇ ਗੁਰੂ ਘਰ ਦੇ ਵਿੱਚ ਆਣ ਕੇ ਨਮਸਕਾਰ ਕੀਤੀ ਹੈ, ਨਿਮਿਆ। ਸਭ ਕੇ ਸੰਗ ਹਮਾਰ ਬਖੇਰਾ ਬਿਨ ਵਿਚਾਰ ਆਇਓ ਇਸ ਬੇਰਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਰਿਆਂ ਰਾਜਿਆਂ ਦੇ ਨਾਲ ਪਹਾੜੀਆਂ ਦੇ ਨਾਲ ਸਾਡਾ ਵੱਡਾ ਵੈਰ ਹੈ, ਇਸ ਗੱਲ ਨੂੰ ਤੂੰ ਰਤਾ ਵੀ ਨਹੀਂ ਵਿਚਾਰਿਆ ਤੇ ਬਗੈਰ ਹੀ ਕਿਸੇ ਵਿਚਾਰ ਤੋਂ ਮੇਰੇ ਕੋਲ ਆ ਗਿਆ ਹੈ। ਇਸ ਵੇਲੇ ਕੋਈ ਵੀ ਵੱਡਾ ਆਦਮੀ ਮੈਨੂੰ ਮਿਲਣ ਦਾ ਚਾਹਵਾਨ ਨਹੀਂ ਹੈ, ਪਰ ਤੂੰ ਆਣ ਕੇ ਮਿਲਿਆ, ਤੂੰ ਕਿਸੇ ਵੀ ਰਾਜੇ ਦੇ ਡਰ ਨੂੰ ਧਾਰਨ ਨਹੀਂ ਕੀਤਾ। ਹੈ ਜੇ ਘਰ ਭਾਉ ਤੁਮਾਰੇ ਗਮਨ ਨਗਰ ਬਿਸਲ ਮਜਾਰੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਹੇ ਰਾਜਾ ਜੇ ਤੇਰੇ ਮਨ ਦੇ ਵਿੱਚ ਐਸੀ ਭਾਵਨਾ ਹੈ, ਐਸਾ ਪ੍ਰੇਮ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੇ ਨਗਰ ਬਿਸਾਲੀ ਦੇ ਵਿੱਚ ਅਸੀਂ ਜ਼ਰੂਰ ਆਵਾਂਗੇ। ਤੂੰ ਚੱਲ ਪ੍ਰਥਮ ਆਪਣ ਕਰ ਮਾਹੀ ਹੱਥ ਬੇਰੇ ਪੈ ਹਮ ਮਿਟੈ ਸੁਨਾਹੀ। ਪਰ ਸਤਿਗੁਰੂ ਜੀ ਕਹਿੰਦੇ ਨੇ ਤੂੰ ਕਹਿਣਾ ਹੈ ਕਿ ਜੰਗ ਨੂੰ ਛੱਡ ਕੇ ਮੈਂ ਤੇਰੇ ਘਰ ਦੇ ਵਿੱਚ ਜਾਵਾਂ, ਇਸ ਤਰ੍ਹਾਂ ਮੈਂ ਨਹੀਂ ਆਵਾਂਗਾ। ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਪਹਿਲਾਂ ਆਪਣੇ ਘਰ ਦੇ ਵਿੱਚ ਚਲੇ ਜਾ ਤੇ ਮੈਂ ਇਹਨਾਂ ਵੈਰੀਆਂ ਦਾ ਪਹਿਲਾਂ ਨਾਸ ਕਰਾਂਗਾ, ਇਸ ਗੱਲ ਤੋਂ ਪਿੱਛੇ ਨਹੀਂ ਹਟਾਂਗਾ। ਕਰੈ ਹਜ਼ਾਰੋ ਕੇਰ ਸਿੰਘਾਰਨ ਆਵੇ ਗੇ ਰਚ ਕੇ ਰਣ ਦਾਰਨ। ਸਤਿਗੁਰੂ ਜੀ ਕਹਿੰਦੇ ਨੇ ਤੇਰੇ ਘਰ ਦੇ ਵਿੱਚ ਤੇ ਜ਼ਰੂਰ ਆਵਾਂਗੇ, ਪਰ ਸਤਿਗੁਰੂ ਜੀ ਕਹਿੰਦੇ ਨੇ ਪਹਿਲਾਂ ਹਜ਼ਾਰਾਂ ਵੈਰੀਆਂ ਦਾ ਸੰਘਾਰ ਕਰਾਂਗਾ ਤੇ ਫੇਰ ਰਚ ਕੇ ਭਿਆਨਕ ਜੰਗ ਨੂੰ ਫੇਰ ਆਵਾਂਗਾ। ਤੁਰ ਕਣ ਯਾਰ ਗਰ ਪਿਤਨ ਗੁਮਾਨ ਕਰੋ ਹਾਣ ਕਾਲੋ ਕਮ ਸਾਨ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਰਕਾਂ ਦਾ ਤੇ ਪਹਾੜੀਆਂ ਦਾ ਸਾਰੇ ਦਾ ਸਾਰਾ ਪਹਿਲਾਂ ਹੰਕਾਰ ਵਿਨਾਸ਼ ਕਰਾਂਗਾ, ਇਹਨਾਂ ਨੂੰ ਹਾਨੀ ਪਹੁੰਚਾਵਾਂਗਾ, ਵੱਡਾ ਘਮਸਾਨ ਦਾ ਜੰਗ ਲੜਾਂਗਾ ਤੇ ਫੇਰ ਤੇਰੇ ਕੋਲ ਆਵਾਂਗਾ। ਰਾਜ ਤੇਜ ਇਨ ਕੁਲ ਕੋ ਖੋਵੋ ਕੁਮਤ ਕੋ ਕਰਮੀ ਪਾਪੀ ਜੋਵੋ। ਸਤਿਗੁਰੂ ਜੀ ਕਹਿੰਦੇ ਨੇ ਕਿ ਖੋਟੀ ਬੁੱਧ ਵਾਲੇ ਤੇ ਕੁਕਰਮੀ ਮੈਂ ਇਹਨਾਂ ਸਾਰਿਆਂ ਨੂੰ ਸਮਝਦਾ ਹਾਂ, ਇਸ ਕਰਕੇ ਇਹਨਾਂ ਦੇ ਰਾਜ ਤੇ ਤੇਜ ਨੂੰ ਤੇ ਕੁਲ ਨੂੰ ਮੈਂ ਖਤਮ ਕਰਨ ਦਾ ਇੱਛੁਕ ਹਾਂ। ਪੰਥ ਖਾਲਸਾ ਹਮ ਰਚ ਦੀਨ ਸਨੇ ਸਨੇ ਸਭ ਲੈ ਛੀਨ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੈਂ ਆਪਣੇ ਖਾਲਸੇ ਪੰਥ ਦੀ ਰਚਨਾ ਕਰ ਦਿੱਤੀ ਹੈ, ਹੌਲੀ ਹੌਲੀ ਮੇਰਾ ਖਾਲਸਾ ਪੰਥ ਇਹਨਾਂ ਸਾਰਿਆਂ ਦਾ ਵਿਨਾਸ਼ ਕਰੇਗਾ ਤੇ ਸਾਰਾ ਰਾਜ ਭਾਗ ਖੋ ਲਏਗਾ। ਕਿਰਪਾ ਕਾਲ ਕਾ ਕੀ ਬਹੁਯ ਹੈ ਅਵਿਲੋਕਤ ਸ਼ਤਰਨ ਕੋ ਦਹੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਦੇਵੀ ਦੀ ਸਾਡੇ ਉੱਤੇ ਬੜੀ ਕਿਰਪਾ ਹੈ, ਇਸ ਕਰਕੇ ਇਹਨਾਂ ਸਾਰਿਆਂ ਦਾ ਵਿਨਾਸ਼ ਹੋ ਜਾਵੇਗਾ ਜਿੰਨੇ ਵੀ ਸਾਡੇ ਵੈਰੀ ਨੇ। ਚੜੋ ਰਾਵ ਹਮ ਆਏ ਪਿਛੇਰੇ ਕਾਲੇ ਤੋਹ ਨਗਰ ਮੈਂ ਡੇਰੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਉਸ ਰਾਵ ਨੂੰ, ਉਸ ਬਿਸਾਲੀ ਦੇ ਰਾਜੇ ਨੂੰ ਕਿ ਰਾਵ ਜੀ ਤੁਸੀਂ ਚਲੇ ਜਾਓ ਆਪਣੇ ਘਰ ਦੇ ਵਿੱਚ, ਅਸੀਂ ਜੰਗ ਲੜਨ ਤੋਂ ਬਾਅਦ ਜ਼ਰੂਰ ਤੁਹਾਡੇ ਘਰ ਦੇ ਵਿੱਚ ਡੇਰਾ ਲਾਵਾਂਗੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ। ਬਹੁਰ ਬਿਸਾਲੀ ਰਾਵ ਕਹਿ ਰਣ ਤੁਮ ਕਰੇ ਬਿਸਾਲ बिना लरे ही चढ़ चलो अपना समाज संभाल।
ग्रंथाकार भाई संतोख सिंह जी लिखते ने कि दोबारा उस राजे ने हाथ जोड़ के बेनती की कि सच्चे पातशाह जी वड्डे वड्डे जंग तुसी पहला बड़े लड़ चुके हो, इस करके बगैर ही लड़ाई करन तो सच्चे पातशाह जी तुसी मेरे नाल चलो।
भीम चंद आदिक गण राजे इनो करे बड पापन काजे।
कहिंदा है कि राजे भीम चंद ने ते होर पहाड़ी राजिया ने सच्चे पातशाह जी वड्डे वड्डे पाप कीते ने।
तिसी पाप ते ए खप जह नहीं कुशल के सहत थिरे हैं।
राजा कहिंदा है कि तुहानू इन्हां नू मारन दी की लोड़ है, सच्चे पातशाह इन्हां ने ते इन्ने वड्डे पाप कीते होए ने कि अपने पापां दे करके ही ए मर खप जाणगे, ए कदे भी सुख सान दे नाल वसदे रह नहीं सकदे।
तुर के आप ही गमन है पाछे क्यों प्रभ जांगे आप अब बांछे।
ए पहाड़ी ते पापां करके मर जाणगे। इस तों इलावा कहिंदा है कि जिहड़े तुरक ने उन्हां ने भी बड़े वड्डे अपराध कीते ने, इत्थों तक कि सतगुरु तेग बहादुर सच्चे पातशाह जी नूं शहीद कीता है, इस करके सच्चे पातशाह पहाड़ीए ते जिहड़े तुरक ने अपने पापां दे करके ही खत्म हो जाणगे। सच्चे पातशाह जी तुसीं जंग दी इच्छा नूं क्यों धारण करदे।
सुन कर श्री गोबिंद सिंह तीर कहियो चलो ले संग बहीर।
उस वेले सतगुरु गोबिंद सिंह सच्चे पातशाह जी ने बड़ी धीरज दे नाल आख्या, नहीं राजा तू हुण वापस चले आ जा।
हम इस तुरक संग कर जंग पूप गुमान करें सब पंग।
सतगुरु जी कहिंदे ने इन्हां तुरकां दे नाल ते इन्हां राजां दे नाल असीं जरूर जंग लड़ना है, इन्हां दे गुमान नूं इन्हां दे हंकार नूं तोड़ना।
रोंड मोंड रण बिखै बखेरों तोल लड़ाई सब बिद हेरों।
सतगुरु जी कहिंदे ने कि सिरां तों धड़ां नूं वख कर करके मैं सुण देंगा खिलार देंगा, तोल लड़ाई सब विद हेरो, भाव के लड़ाई दा पूरा नाव तोल मैं देखांगा।
ना ही तबादी तुरक महान बिना लड़े मिट गए मन जान।
सतगुरु गोविंद सिंह जी कहिंदे ने कि जेकर मैं ऐस वेले ना लड़िया ते जिन्ने भी वादी झगड़ालू तुरक ते पहाड़िए ने ए समझणगे कि बिना लड़ाई गुरु मुड़ गया। सच्चे पातशाह जी कहिंदे ने ए मैनू कायर ते डरपोक समझणगे।
कह बहु रहियो राव तिस बारी प्रभ की कही बात और तारी।
कवि संतोख सिंह जी लिखते ने कि बहुती बारी राजे ने बेनतियां कीतियां पर सतगुरु सच्चे पातशाह जी ओदे नाल जाण दे वास्ते तैयार ना होए। इस तों बाद फिर सतगुरां दे आखे हुए वचन नूं मन्निया विसाली दे राजे ने।
लए बहीर संग को चाला नगर विसाली तीर विसाला।
फिर राजा अपने सारे साथियों नूं नाल लेके अपने विसाले नगर दे वल धीरे नूं धारण करके चले आ गए।
बजवायो रणजीत नगारा सकल खालसा होयस त्यारा।
राजे दे जान तों पिछों सतगुरां ने हुक्म करके रणजीत नां दे नगारे नूं खड़कवाया ते सारे दा सारा खालसा रण लड़न दे लई तैयार होया।
पाए दुगल का ज्वाला बमणी करी त्यार शतरण मद शमणी।
कवि संतोख सिंह जी लिखते ने कि दोरिया गोलियां पा पा के बंदूकां नूं तैयार कीता है, जड़ियां बंदूकां मानो के वैरी दा मद नास करन वालियां।
सत गुर खच्चर तीरन केरी रखी संग सोलाद कनेरी।
कवि संतोख सिंह जी लिखते ने कि तिखियां तीरां दे नाल भरी हुई एक खच्चर सतगुरु सच्चे पातशाह जी ने लद के अपने लागे खिलारी सी।
ਪਾਪ ਕੇ ਖੱਚਰ ਦੇ ਉੱਤੇ ਛੱਟ ਪਾਈ ਹੋਈ ਸੀ। ਉਸ ਛੱਟ ਦੇ ਵਿੱਚ ਬਹੁਤੇ ਸਾਰੇ ਤੀਰ ਭਰੇ ਹੋਏ ਸਨ। ਉਹ ਤੀਰਾਂ ਦੇ ਬੋਝ ਨੂੰ ਲੈ ਕੇ ਸਤਿਗੁਰਾਂ ਦੇ ਲਾਗੇ ਖੱਚਰ ਖਲੋਤੀ ਸੀ ਤੇ ਸਤਿਗੁਰੂ ਜੀ ਉਹਦੇ ਵਿੱਚੋਂ ਹੀ ਤੀਰ ਕੱਢ ਕੱਢ ਕੇ ਪ੍ਰਹਾਰ ਕਰ ਰਹੇ ਸਨ, ਕਿਉਂਕਿ ਪੱਥੇ ਦੇ ਵਿੱਚ ਥੋੜੇ ਤੀਰ ਪੈਂਦੇ ਸਨ, ਛੇਤੀ ਮੁੱਕ ਜਾਂਦੇ ਸਨ। ਇਸ ਕਰਕੇ ਸਤਿਗੁਰਾਂ ਨੇ ਇਸ ਤਰ੍ਹਾਂ ਦਾ ਇੰਤਜ਼ਾਮ ਕੀਤਾ। ਉਦੈ ਸਿੰਘ ਆਲਮ ਸਿੰਘ ਬੀਰ ਦਇਆ ਸਿੰਘ ਮੋਕਮ ਸਿੰਘ ਤੀਰ। ਕਵੀ ਜੀ ਲਿਖਦੇ ਨੇ ਉਦੈ ਸਿੰਘ, ਆਲਮ ਸਿੰਘ, ਦਇਆ ਸਿੰਘ ਤੇ ਮੋਕਮ ਸਿੰਘ, ਇਨਕੇ ਜੁੱਤੇ ਸਵਾਰ ਹਜ਼ਾਰ ਕਰੇ ਅਜੀਤ ਸਿੰਘ ਕੇ ਲਾਰ। ਭਾਵ ਕੇ ਇਨ੍ਹਾਂ ਸਿੰਘਾਂ ਤੋਂ ਇਲਾਵਾ ਹੋਰ ਵੀ ਹਜ਼ਾਰ ਅਸਵਾਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕਰਕੇ ਅਜੀਤ ਸਿੰਘ ਦੇ ਨਾਲ ਤੋਰੇ। ਸਾਹਿਬ ਚੰਦ ਮਹਾਬਲ ਯੋਧਾ ਰਿਪ ਮਾਰਨ ਕੋ ਬਰਦਸ ਕਰੋਧਾ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਜਿਹੜਾ ਮਹਾਬਲੀ ਸਾਹਿਬ ਚੰਦ ਯੋਧਾ ਹੈ ਉਹ ਵੀ ਵੈਰੀ ਮਾਰਨ ਦੇ ਵਾਸਤੇ ਬੜਾ ਕਰੋਧਵਾਨ। ਤਿਸ ਕੇ ਸੰਗ ਹਜ਼ਾਰ ਕਰੇ ਹੈ ਨਮਸਕਾਰ ਨੀ ਹੱਥ ਧਰੇ ਹੈ। ਇਸ ਸਾਹਿਬ ਚੰਦ ਦੇ ਨਾਲ ਵੀ ਸਤਿਗੁਰਾਂ ਨੇ ਹੁਕਮ ਕਰਕੇ ਹਜ਼ਾਰ ਸੂਰਮੇ ਤੋਰੇ ਨੇ, ਨਮਸਕਾਰਣੀ ਹੱਥ ਧਰੇ ਹੈ। ਭਾਵ ਕੇ ਸਾਰਿਆਂ ਨੇ ਬੰਦੂਕਾਂ ਨੂੰ ਆਪਣੇ ਹੱਥਾਂ ਦੇ ਵਿੱਚ ਧਾਰਨ ਕੀਤਾ ਹੈ। ਭਾਵ ਕੇ ਅਜੀਤ ਸਿੰਘ ਸਾਹਿਬਜ਼ਾਦੇ ਦੇ ਨਾਲ ਵੀ ਇੱਕ ਹਜ਼ਾਰ ਅਸਵਾਰ ਹੈ ਸੂਰਮਿਆਂ ਦਾ ਤੇ ਸਾਹਿਬ ਚੰਦ ਦੇ ਨਾਲ ਵੀ ਹਜ਼ਾਰ ਸੂਰਮਿਆਂ ਦੀ ਸੈਨਾ ਹੈ। ਰਹਿ ਅਜੀਤ ਸਿੰਘ ਹਮ ਆਗੇ ਦੁਸ਼ਮਣ ਗੰਜੈ ਜੰਗ ਸੋ ਜਾਗੈ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਸਾਰਿਆਂ ਨੂੰ ਸੁਣਾ ਕੇ ਹੁਕਮ ਕੀਤਾ ਹੈ ਕਿ ਅਜੀਤ ਸਿੰਘ ਸਾਡੇ ਤੋਂ ਅੱਗੇ ਰਹੇਗਾ, ਜਿਹੜਾ ਵੀ ਸਾਹਮਣੇ ਵੈਰੀ ਆਵੇਗਾ ਉਹਦਾ ਵਿਨਾਸ਼ ਕਰੇਗਾ। ਸਾਹਿਬ ਚੰਦ ਪਿਛਾਰੀ ਰਹੇ ਹਟੈ ਦੁਸ਼ਟ ਜਬ ਆਵਤ ਲਹਿ। ਸਤਿਗੁਰਾਂ ਨੇ ਸਾਹਿਬ ਚੰਦ ਨੂੰ ਹੁਕਮ ਕੀਤਾ ਕਿ ਤੂੰ ਮੇਰੇ ਪਿਛਲੇ ਪਾਸੇ ਰਹਿਣਾ, ਜਿਹੜਾ ਪਿਛਲੇ ਪਾਸਿਓਂ ਕੋਈ ਹਮਲਾ ਕਰੇ ਤੇ ਉਹਨਾਂ ਦਾ ਮੁਕਾਬਲਾ ਤੁਸੀਂ ਸਾਰਿਆਂ ਨੇ ਮਿਲ ਕੇ ਕਰਨਾ। ਅਪਰ ਖਾਲਸਾ ਸੰਗ ਹਮਾਰੇ ਸਣੇ ਸਣੇ ਗਮਨ ਪਰਵਾਰੇ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਬਾਕੀ ਜਿੰਨੇ ਵੀ ਖਾਲਸੇ ਨੇ, ਜਿੰਨੇ ਵੀ ਸਿੰਘ ਨੇ, ਉਹ ਸਾਡੇ ਆਲੇ ਦੁਆਲੇ ਹੋ ਕੇ ਇੱਕ ਪਰਿਵਾਰ ਦੀ ਤਰ੍ਹਾਂ ਘੇਰਾ ਪਾ ਕੇ ਚੱਲਣਗੇ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਰ੍ਹਾਂ ਦੀ ਵਿਉਂਤਬੰਦੀ ਕੀਤੀ ਹੈ। ਸਤਿਗੁਰਾਂ ਨੇ ਹੁਕਮ ਕੀਤਾ, ਅਜੀਤ ਸਿੰਘ ਤੂੰ ਆਪਣੇ ਹਜ਼ਾਰ ਸੂਰਮਿਆਂ ਨੂੰ ਨਾਲ ਲੈ ਕੇ ਅੱਗੇ ਅੱਗੇ ਚੱਲੇਗਾ ਤੇ ਸਾਹਿਬ ਚੰਦ ਨੂੰ ਹੁਕਮ ਕੀਤਾ ਕਿ ਤੂੰ ਪਿੱਛੇ ਪਿੱਛੇ ਹਜ਼ਾਰ ਸੂਰਮਿਆਂ ਦੀ ਸੈਨਾ ਲੈ ਕੇ ਤੁਰੇਗਾ। ਬਾਕੀ ਸਾਰੇ ਖਾਲਸੇ ਨੂੰ ਆਖਿਆ ਕਿ ਸਾਡੇ ਸੱਜੇ ਤੇ ਖੱਬੇ ਹੋ ਕੇ ਚੱਲਣਾ। ਇਮ ਜਬ ਕੂਚ ਗੁਰੂ ਕੋ ਜਾਣਾ ਚੌਂਦ ਉਮਡੇ ਛਤਰ ਮਹਾਨਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਚੱਲੇ ਤੇ ਉਸ ਵੇਲੇ ਵੈਰੀ ਦੀ ਸੈਨਾ ਬਹੁਤ ਵੱਡੀ ਚੜ ਕੇ ਆਈ। ਭੂਮ ਆਕਾਸ਼ ਏਕ ਹੋਏ ਗਯੋ ਅੰਧ ਧੁੰਦ ਇਕ ਸਮ ਤਬ ਪਯੋ। ਭਾਵ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਪ੍ਰਿਥਵੀ ਤੇ ਆਕਾਸ਼ ਮਿਲ ਗਏ ਹੋਣ, ਬਹੁਤ ਅੰਧ ਧੁੰਦ ਵਰਤ ਗਈ ਹੈ ਉਸ ਸਮੇਂ। ਉੱਡੀ ਤੂਲ ਸੂਰਜ ਤਬ ਛਾਇਓ ਉਮਡੇ ਚੱਲ ਕੇ ਜਲ ਨਿਦ ਤਾਇਓ। ਕਵੀ ਜੀ ਲਿਖਦੇ ਨੇ ਕਿ ਬੜੀ ਧੂਲ ਮਿੱਟੀ ਉੱਡੀ ਹੈ, ਇੰਨੀ ਜ਼ਿਆਦਾ ਉੱਡੀ ਹੈ ਆਕਾਸ਼ ਦੇ ਵਿੱਚ ਕਿ ਜਿੰਨੇ ਸੂਰਜ ਨੂੰ ਵੀ ਢੱਕ ਲਿਆ। ਉਮਡੇ ਚੱਲ ਕੇ ਜਲ ਨਿਦ ਤਾਇਓ, ਭਾਵ ਕੇ ਜਿਹੜੇ ਵੈਰੀ ਨੇ ਉਹ ਸਮੁੰਦਰ ਦੇ ਪਾਣੀ ਦੀ ਤਰ੍ਹਾਂ ਉਮੜ ਕੇ ਅੱਗੇ ਵਧੇ। ਦੁੰਦ ਬਟੋਲ ਪਟੈ ਸ਼ਰਨਾਈ ਚੌਂਦਿਸ਼ ਬਾਜ ਉਠੇ ਸਮੁਦਾਈ। ਚਾਰੇ ਪਾਸੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਨਗਾਰੇ ਤੇ ਢੋਲ ਤੇ ਸ਼ਹਿਨਾਈਆਂ ਵੱਜੀਆਂ। ਇੱਕ ਹੀ ਬਾਰ ਤੜਾ ਪੜ ਹੋਈ ਪੁਰਜੇ ਤਾਣ ਪਾਠ ਜਿਮ ਕੋਈ। ਇੱਕੋ ਹੀ ਵਾਰੀ ਇੰਨੀਆਂ ਜ਼ਿਆਦਾ ਗੋਲੀਆਂ ਤੜਾ ਪੜ ਦੀ ਆਵਾਜ਼ ਦੇ ਨਾਲ ਚੱਲੀਆਂ ਨੇ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਭੱਠੀ ਦੇ ਵਿੱਚ ਦਾਣੇ ਪੁੱਜ ਰਹੇ ਹੋਣ। ਇੱਕ ਇੱਕ ਵਾਰ ਖਾਲਸੋ ਕੀਨ ਦੋਏ ਦੋਏ ਕਰੇ ਪ੍ਰਾਣ ਤੇ ਹੀਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਖਾਲਸੇ ਨੇ ਇੱਕ ਇੱਕ ਵਾਰ ਕੀਤਾ, ਇੱਕ ਇੱਕ ਵਾਰ ਦੇ ਨਾਲ ਉਹਨਾਂ ਨੇ ਦੋ ਦੋ ਵੈਰੀਆਂ ਦੇ ਸੂਰਮਿਆਂ ਨੂੰ ਮਾਰ ਦਿੱਤਾ। ਕਾਲਿਓ ਕੇਰਾ ਤੁਰਕ ਪਹਾੜੀ, ਬਾਂਹ ਦਾਹਣੇ ਅਗਰ ਪਿਛਾਰੀ। ਭਾਵ ਕੇ ਤੁਰਕਾਂ ਦੀ ਫੌਜ ਨੇ ਤੇ ਪਹਾੜੀਆਂ ਦੀ ਫੌਜ ਨੇ ਘੇਰਾ ਪਾਉਣ ਦੀ ਚੇਸ਼ਟਾ ਕੀਤੀ ਹੈ। ਕੋਈ ਖੱਬਿਓਂ ਵਧੇ ਨੇ ਤੇ ਕੋਈ ਸੱਜੇ ਪਾਸਿਓਂ ਅੱਗੇ ਵਧੇ ਨੇ ਤੇ ਕਿਸੇ ਨੇ ਪਿੱਛੋਂ ਆਉਣ ਦੀ ਚੇਸ਼ਟਾ ਕੀਤੀ। ਸ੍ਰੀ ਅਜੀਤ ਸਿੰਘ ਸੰਦੇ ਬਾਨਾ, ਹੱਥਾਂ ਰਿਪਣ ਤਨ ਕਰ ਕਰ ਤਾਨਾ। ਭਾਵ ਕੇ ਚਾਰੇ ਪਾਸਿਓਂ ਉਹਨਾਂ ਨੇ ਘੇਰਨ ਦਾ ਯਤਨ ਕੀਤਾ, ਅਗਲੇ ਪਾਸਿਓਂ, ਪਿਛਲੇ ਪਾਸਿਓਂ, ਸੱਜੇ ਪਾਸਿਓਂ ਤੇ ਖੱਬੇ ਪਾਸਿਓਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅੱਗੇ ਅੱਗੇ ਅਜੀਤ ਸਿੰਘ ਜੀ ਜਾ ਰਹੇ ਸਨ, ਜਿਨ੍ਹਾਂ ਨੇ ਆਪਣੇ ਤਨਸ਼ ਦੇ ਵਿਚ ਤੀਰਾਂ ਨੂੰ ਬਾਰ ਬਾਰ ਸੰਧਿਆ ਹੈ ਤੇ ਬਾਰ ਬਾਰ ਪ੍ਰਹਾਰ ਕੀਤਾ ਤੇ ਬਹੁਤਿਆਂ ਸਾਰਿਆਂ ਵੈਰੀਆਂ ਦਾ ਨਾਸ਼ ਕੀਤਾ। ਉਦੈ ਸਿੰਘ ਤੇ ਆਦਿਕ ਸਿੰਘ ਵਿਚਰੇ ਰਣ ਜਿਮ ਮ੍ਰਿਗ ਪਰ ਸਿੰਘ। ਇਸ ਤੋਂ ਇਲਾਵਾ ਸਾਹਿਬਜ਼ਾਦੇ ਅਜੀਤ ਸਿੰਘ ਦੇ ਨਾਲ ਅਗਲੇ ਪਾਸੇ ਉਦੈ ਸਿੰਘ ਆਦਿਕ ਜਿਹੜੇ ਸੂਰਮੇ ਸਨ ਉਹ ਵੀ ਸਨ। ਇਹ ਵੀ ਕਵੀ ਜੀ ਲਿਖਦੇ ਨੇ ਕਿ ਲੜੇ ਨੇ ਇਸ ਤਰ੍ਹਾਂ ਲੜੇ ਨੇ ਕਿ ਜਿਵੇਂ ਮਿਰਗਾਂ ਦੀ ਡਾਲ ਦੇ ਉੱਤੇ ਸ਼ੇਰ ਪੈਂਦੇ ਨੇ। ਆਗੇ ਲੜਤ ਪਾਇਓ ਕਰ ਜੋਰ, ਕਾਲ ਕਨੋ ਕਮ ਸਨ ਕੋਰ। ਇਸ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਜਿਹੜੇ ਅਜੀਤ ਸਿੰਘ ਵਰਗੇ ਅੱਗੇ ਜਾ ਰਹੇ ਸਨ ਉਹਨਾਂ ਸਾਰਿਆਂ ਨੇ ਭਿਆਨਕ ਘਮਸਾਨ ਦਾ ਜੰਗ ਲੜਿਆ। ਰਿਪਣ ਤਕਾਵਤ ਚਲਤ ਅਗਾਰੀ, ਦਰੜਤ ਜਾਤੇ ਗਿਰੇ ਸੁਮਾਰੀ। ਵੈਰੀਆਂ ਨੂੰ ਤਕਾਉਂਦੇ ਹੋਏ ਅੱਗੇ ਤੋਂ ਅੱਗੇ ਜਾ ਰਹੇ ਸਨ। ਦਰੜਤ ਜਾਤੇ ਗਿਰੇ ਸੁਮਾਰੀ, ਭਾਵ ਕੇ ਪੂਰਾ ਤਾਨ ਲਾ ਕੇ ਦਰੜਦੇ ਜਾਂਦੇ ਸਨ ਅੱਗੇ ਤੋਂ ਅੱਗੇ। ਬਾਮ ਦਾਹਣ ਸਿਰ ਪ੍ਰਭ ਆਪ, ਦੁਸ਼ਮਣ ਹਨ ਐਂਚ ਦ੍ਰਿੜ ਚਾਂਪ। ਅਗਲੇ ਪਾਸੇ ਦਾ ਜਦੋਂ ਬਚਾਅ ਹੋਇਆ ਤੇ ਫਿਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਖੱਬੇ ਪਾਸਿਓਂ ਤੋਂ ਸੱਜੇ ਪਾਸਿਓਂ ਜਿਹੜਾ ਘੇਰਾ ਪੈ ਰਿਹਾ ਸੀ ਉਹਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਨਿਗਰਾਨੀ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਿਆਂ ਤਿੱਖਿਆਂ ਤੀਰਾਂ ਦਾ ਪ੍ਰਹਾਰ ਕੀਤਾ ਸੱਜੇ ਪਾਸੇ ਤੇ ਖੱਬੇ ਪਾਸੇ। ਬਾਮ ਦਾਹਣੇ ਸਿਰੀ ਪ੍ਰਭ ਆਪ, ਦੁਸ਼ਟਨ ਹਣੈ ਐਂਚ ਦ੍ਰਿੜ ਚਾਂਪ। ਭਾਵ ਕੇ ਖੱਬੇ ਤੇ ਸੱਜੇ ਪਾਸੇ ਸਤਿਗੁਰੂ ਜੀ ਆਪ ਪ੍ਰਹਾਰ ਕਰਕੇ ਤੀਰਾਂ ਦਾ ਮਾਰ ਮਾਰ ਰਹੇ ਨੇ ਵੈਰੀਆਂ ਤੇ। ਬਾਮ ਹੱਥ ਤੇ ਕਬੂ ਚਲਾਵੇ, ਕਬੂ ਦਹਿਣੇ ਰਿਪਨ ਤਕਾਵੇ। ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਿਸ ਤਰ੍ਹਾਂ ਦੇ ਤੀਰ ਅੰਦਾਜ਼ ਨੇ, ਉਹਨਾਂ ਦੀ ਤੀਰ ਵਿਦਿਆ ਕਿੰਨੀ ਪ੍ਰਬਲ ਹੈ ਤੇ ਕਿੰਨੇ ਉਹ ਸੁਚੇਤੇ ਨੇ ਉਹਦਾ ਕਵੀ ਜੀ ਨੇ ਜ਼ਿਕਰ ਕੀਤਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਖੱਬੇ ਹੱਥ ਦੇ ਨਾਲ ਵੀ ਤੀਰ ਚਲਾ ਲੈਂਦੇ ਨੇ ਤੇ ਸੱਜੇ ਹੱਥ ਦੇ ਨਾਲ ਵੀ ਤੀਰ ਚਲਾਉਂਦੇ ਨੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਦੇ ਧਨੁਸ਼ ਨੂੰ ਆਪਣੇ ਖੱਬੇ ਹੱਥ ਦੇ ਵਿੱਚ ਫੜ ਕੇ ਤੇ ਸੱਜੇ ਹੱਥ ਦੇ ਨਾਲ ਖਿੱਚ ਕੇ ਡੋਰੀ ਨੂੰ ਤੀਰ ਚਲਾਉਂਦੇ ਨੇ ਤੇ ਕਦੇ ਸਤਿਗੁਰੂ ਜੀ ਸੱਜੇ ਹੱਥ ਦੇ ਨਾਲ ਧਨੁਸ਼ ਨੂੰ ਫੜਦੇ ਨੇ ਤੇ ਖੱਬੇ ਹੱਥ ਦੇ ਨਾਲ ਖਿੱਚ ਕੇ ਧਨੁਸ਼ ਦੀ ਡੋਰੀ ਨੂੰ ਤੀਰ ਚਲਾਉਂਦੇ ਨੇ। ਭਾਵ ਕੇ ਸਤਿਗੁਰੂ ਜੀ ਦੋਵਾਂ ਹੱਥਾਂ ਦੇ ਨਾਲ ਹੀ ਤੀਰ ਚਲਾ ਲੈਂਦੇ ਨੇ, ਸੱਜੇ ਵੀ ਤੇ ਖੱਬੇ ਵੀ। ਜਿਤ ਦਿਸ਼ ਦੇਖੈ ਦੁਸ਼ਟਨ ਜ਼ੋਰ, ਤਿਸ ਕਰ ਕਹਿ ਕਹਿ ਛੋਰੈ ਘੋਰ। ਕਵੀ ਜੀ ਲਿਖਦੇ ਨੇ ਕਿ ਜਿਹੜੇ ਪਾਸੇ ਸਤਿਗੁਰੂ ਜੀ ਜਾਣਦੇ ਨੇ ਕਿ ਬਹੁਤਾ ਜ਼ਿਆਦਾ ਜ਼ੋਰ ਪੈ ਰਿਹਾ ਉਸੇ ਪਾਸੇ ਨੂੰ ਹੀ ਤੀਰ ਛੱਡਦੇ ਨੇ। ਜੇਕਰ ਸੱਜੇ ਪਾਸਿਓਂ ਜ਼ੋਰ ਪੈਂਦਾ ਤੇ ਫਿਰ ਧਨੁਸ਼ ਸੱਜੇ ਹੱਥ ਦੇ ਵਿੱਚ ਫੜ ਕੇ ਖੱਬੇ ਦੇ ਨਾਲ ਤੀਰ ਚਲਾਉਂਦੇ ਨੇ। ਭਾਵ ਕੇ ਦੋਵਾਂ ਪ੍ਰਕਾਰਾਂ ਦੇ ਨਾਲ ਸਤਿਗੁਰੂ ਜੀ ਸੱਜਿਓਂ ਤੇ ਖੱਬਿਓਂ ਆਪਣੀ ਤੇ ਆਪਣੇ ਖਾਲਸਿਆਂ ਦੀ ਹਿਫਾਜ਼ਤ ਕਰ ਰਹੇ ਨੇ। ਸ਼ੋਕੈ ਖਪਰੇ ਸਰਪ ਸਮਾਨਾ, ਇੱਕ ਦੋ ਤ੍ਰੈ ਚੋਂ ਬੇਦਤ ਬਾਨਾ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਤੀਰਾਂ ਦੇ ਵਿੱਚ ਇੱਕ ਹੋਰ ਵੀ ਬਹੁਤ ਵੱਡੀ ਸਿਫਤ ਹੈ ਕਿ ਸੱਪ ਦੀ ਤਰ੍ਹਾਂ ਛੂਕਦੇ ਹੋਏ ਸਤਿਗੁਰਾਂ ਦੇ ਖਪਰੇ ਤੀਰ ਜਾਂਦੇ ਨੇ। ਜਿੰਨੇ ਵੀ ਸੇਹ ਦੇ ਵਿੱਚ ਹੋਣ ਉਹਨਾਂ ਸਾਰਿਆਂ ਦੀ ਮੌਤ ਹੋ ਜਾਂਦੀ ਹੈ। ਭਾਵ ਕਿ ਇੱਕ ਜੇਕਰ ਕਿਸੇ ਦੇ ਤੀਰ ਵੱਜਦਾ ਹੈ ਉਹ ਤੇ ਮਰਦਾ ਹੀ ਮਰਦਾ, ਪਰ ਜੇਕਰ ਉਹਦੀ ਸੇਹ ਦੇ ਵਿੱਚ ਤੀਰ ਦੀ ਸੇਹ ਦੇ ਵਿੱਚ ਦੂਜਾ ਹੋਵੇ ਉਹ ਵੀ ਮਰ ਜਾਂਦਾ, ਤੀਜਾ ਹੋਵੇ ਉਹ ਵੀ ਮਰ ਜਾਂਦਾ, ਜੇ ਚੌਥਾ ਹੋਵੇ ਤੇ ਉਹ ਵੀ ਮਰ ਜਾਂਦਾ। ਭਾਵ ਕਿ ਸਤਿਗੁਰਾਂ ਦੇ ਤੀਰ ਦੀ ਸੇਹ ਦੇ ਵਿੱਚ ਜਿੰਨੇ ਵੀ ਆਉਂਦੇ ਨੇ ਉਹ ਸਾਰੇ ਮਰ ਜਾਂਦੇ ਨੇ। ਇਹ ਸਤਿਗੁਰਾਂ ਦੇ ਤੀਰਾਂ ਦੀ ਸਿਫਤ ਹੈ। सुको निकस पार परंता है पट ब्रिंदन कोई उथ लंता। इस तो अलावा कवि जी हुण सतगुरां दे तीर दी तेजी बयान करदे ने कि किन्नी तेजी दे नाल ओ चलदे ने। कवि संतोख सिंह जी लिखदे ने सुको निकस पार परंता, पाव के जेकर किसे घोड़े दे विच दी लंघदा है या किसे सूरमे दे विच दी सतगुरां दा तीर लंघदा है, इस तरह लगदा है कि सुक्का ही लंघ गया, पाव के इन्ना तेजी दे नाल विचों लंघ गया कि खून भी लग नहीं सकिया, इन्नी तेजी दे नाल सतगुरां दा तीर चलदा है। एक कवि जी सतगुरां दे तिखे ते तेज तीरां दे उपमा दा बयान कर रहे। पाछे साहिब चंद जुजारा बाण प्रहारत करै सुमारा। अगले पासे दा बचा कीता है अजीत सिंह ने आलम सिंह वर्गियां योद्या ने, खब्बे ते सज्जे पासे दा बचा कीता है सतगुरां ने अपने तिखियां तीरां दे नाल, ते जेड़ा सी पिछला पासा उस पासे कवि जी लिखदे ने कि साहिब चंद जेड़ा जुझारू है ओ जूझ रहा है, उन्हें अपने बहुतियां सारिया शुमार तीरां दा प्रहार कीता। जिसके लगे न जाचे पानी गिरे तो रंग होए प्राणन हानि। भाव के साहिब चंद दा चलाया होया तीर जिदे भी लगदा है ओ पानी तक मंगण दे वास्ते तैयार नहीं हुंदा, भाव के इन्नी छेती मर जांदा है पानी भी मंग नहीं सकदा। इस तरह साहिब चंद ने अपने तीरां दे नाल बड़िया घोड़ियां दा ते बड़िया असवारां दा नाश कीता। पिख सरंद सुबाय अभिमानी बिस्म्यो खाव जीद मत हानी। कवि संतोख सिंह जी लिखदे ने कि जेड़ा सरंद दा सूबा सी, जेड़ा के वड्डा हंकारी सी, जिसदा नाम वजीर खान सी, ओ बड़ा हैरान होया। जांग भयंकर बड़ कम साना प्रथम न देखियो अस किस थाना। जेड़ा सरंद दा सूबा वजीर खां है ओ मन दे वे सोचदा है कि इन्ना ज्यादा कमसान दा भयानक जंग ना ते पहला कदे मैं देखिया ते ना ही किसे तो सुनिया। सागरो लश्कर प्रेरण करियो लरो अगर है क्यों मन डरियो। जेड़े सैनिक ने ओ बहुता ज्यादा डर रहे सन। कवि संतोख सिंह जी लिखदे ने कि सूबे सरंद ने वड्डे लश्कर नूं प्रेरणा कीती है, हल्ला शेरी दिती है, लड़ो अगर है क्यों मन डरियो, अगे होके लड़ो तुहाडा मन क्यों डरदा है। भीम चंद प्रेरी निज सैना मर मर गिरे निहार नैना। दूसरे पासे कवि जी लिखदे ने कि जदों पहाड़िए मरदे ते डिगदे वेखे उस वेले भीम चंद ने भी अपने सैना नूं हल्ला शेरी दिती है, प्रेरणा कीती है। ठट कर है नहीं चरण उठावे तह थिर होए रौर को पावे। पर उस वेले सारे दे सारे पहाड़ी भी ठठंबर गए ने, अपने पैरां नूं अगां नहीं पुटदे, उत्थे ही खलोते हुए रौला पा रहे ने। जथा शेर के तीर न होवे तथा भयंकर सिंगण जोवे। कवि संतोख सिंह जी लिखदे ने कि जिवें आम मनुख शेर दे लागे नहीं जांदे, इसे तरीके दे नाल खालसियां दे लागे कोई नहीं जा रहा, सारे डर मन रहे ने जिवें कोई आदमी शेर तो डरदा होवे। रण के पिखत वीरता हाली नहीं पिखियत किस तीर बिसाली। कवि जी लिखदे ने कि रण नूं देख के युद्ध नूं देख के सारिआं दी वीरता हिल गई है, कोई भी धीरज नूं धारण करके अगे होना नहीं चाहुंदा। साने साने गवणे गुर जावे अरे जो अगर तकेलत तावे। हौली हौली सतगुरु सच्चे पातशाह जी सारिआं दे समेत अगे दी अगे जा रहे ने, जिहड़ा भी अगों आउंदा है ओहनूं मार दित्ता जांदा। चौहों ओर रौरा बहु माचे निकट न होए सकै गुर साचे। कवि संतोख सिंह जी लिखदे ने कि चारे पासे भावें बहुता ज्यादा रौला मचिया होया पर सच्चे सतगुरु दे कोल कोई ढुक नहीं सकिआ। गुल का सर बरखें एक सार अस को बीर रह त्रित तार। ਇੰਨੀਆਂ ਗੋਲੀਆਂ ਤੇ ਇੰਨੇ ਜਿਆਦਾ ਤੀਰ ਇੱਕੋ ਵਾਰ ਹੀ ਵਰਾਏ ਜਾ ਰਹੇ ਨੇ ਕਿ ਕੌਣ ਐਸਾ ਸੂਰਮਾ ਹੋਵੇਗਾ ਜਿਹੜਾ ਤੀਰ ਨੂੰ ਧਾਰਨ ਕਰਕੇ ਅੱਗੇ ਠਹਿਰੇਗਾ। ਘੇਰਿਓ ਜਾਏ ਗੁਰੂ ਚਹੁ ਹੋਰੇ ਆਸ ਉਪਮਾ ਹੋਵਤ ਤਿਸ ਠੌਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚਾਰੇ ਪਾਸੇ ਘੇਰੇ ਦੇ ਵਿੱਚ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਾਰਿਆਂ ਨੇ ਲਿਆ ਹੋਇਆ। ਕਵੀ ਜੀ ਲਿਖਦੇ ਨੇ ਕਿ ਮੇਰੇ ਮਨ ਦੇ ਵਿੱਚ ਇੱਕ ਉਪਮਾ ਆਉਂਦੀ ਹੈ, ਭਾਵ ਕਿ ਮੈਂ ਇੱਕ ਪ੍ਰਮਾਣ ਦੇਣਾ ਚਾਹੁੰਦਾ ਕਿ ਕਿਸ ਤਰ੍ਹਾਂ ਸਤਿਗੁਰਾਂ ਨੂੰ ਤੇ ਸਤਿਗੁਰਾਂ ਦੇ ਸਿੰਘਾਂ ਨੂੰ ਵੈਰੀਆਂ ਨੇ ਘੇਰਿਆ ਹੋਇਆ। ਗੁਰੂ ਦਲ ਚੰਦ ਪ੍ਰਕਾਸ਼ ਬਿਲੰਦੇ ਚਲੇ ਜਾਂ ਰਿਪ ਤਾਰਨ ਬਰਿੰਦੇ। ਕਵੀ ਸੰਤੋਖ ਸਿੰਘ ਜੀ ਪ੍ਰਮਾਣ ਦਿੰਦੇ ਨੇ, ਇਸ ਤਰ੍ਹਾਂ ਮੰਨਿਆ ਜਾ ਸਕਦਾ ਹੈ ਕਿ ਸਤਿਗੁਰੂ ਜੀ ਤੇ ਸਤਿਗੁਰਾਂ ਦਾ ਜਿਹੜਾ ਸਿੰਘਾਂ ਦਾ ਦਲ ਹੈ ਉਹ ਚੰਦਰਮਾ ਵਰਗੇ ਪ੍ਰਕਾਸ਼ ਵਾਲਾ ਹੈ ਤੇ ਜਿਵੇਂ ਤਾਰਿਆਂ ਨੇ ਘੇਰਿਆ ਹੁੰਦਾ ਚੰਦਰਮਾ ਨੂੰ, ਇਸ ਤਰ੍ਹਾਂ ਮੰਨੋ ਕਿ ਤਾਰਿਆਂ ਰੂਪੀ ਜਿਹੜੇ ਵੈਰੀ ਨੇ ਉਹਨਾਂ ਨੇ ਚੰਦਰਮਾ ਰੂਪੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਤੇ ਖਾਲਸਿਆਂ ਨੂੰ ਘੇਰਿਆ ਹੋਇਆ। ਸਿੰਘਣ ਦਲ ਜਿਵੇਂ ਮੰਦਰ ਪਰਬਤ ਮਥਨ ਸਮੇ ਸੁਰ ਅਸੁਰ ਸੋ ਜਿਤ ਕਿਤ। ਕਵੀ ਜੀ ਅਗਲਾ ਦੂਸਰਾ ਪ੍ਰਮਾਣ ਦਿੰਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਵੀ ਸਮਝਿਆ ਜਾ ਸਕਦਾ ਜਿਹੜੇ ਸਿੰਘ ਨੇ ਉਹ ਮੰਦਰਾ ਚਲ ਪਰਬਤ ਦੇ ਵਾਂਗ ਹੋਣ ਤੇ ਜਿਹੜੇ ਇਹ ਵੈਰੀ ਤੁਰਕ ਤੇ ਪਹਾੜੀ ਨੇ ਇਸ ਤਰ੍ਹਾਂ ਸਮਝਿਆ ਜਾ ਸਕਦਾ ਕਿ ਜਿਵੇਂ ਦੈਂਤ ਤੇ ਦੇਵਤੇ ਹੋਣ, ਕਿਉਂਕਿ ਮੰਦਰਾ ਚਲ ਪਰਬਤ ਦੀ ਮਦਾਣੀ ਪਾ ਕੇ ਸਮੁੰਦਰ ਦੇ ਵਿਚ ਰਿੜਕਿਆ ਸੀ ਸਮੁੰਦਰ ਨੂੰ, ਉਹਦੇ ਬਾਰੇ ਪ੍ਰਮਾਣ ਦੇ ਰਹੇ ਨੇ ਕਵੀ ਸੰਤੋਖ ਸਿੰਘ ਜੀ। ਰੋਕ ਰਹੇ ਸੋ ਰੁਕ ਤਨ ਕੈਸੇ ਵਿਚ ਗੋਬਿੰਦ ਸਿੰਘ ਸ੍ਰੀ ਪ੍ਰਤ ਜੈਸੇ। ਰੋਕਣ ਦਾ ਯਤਨ ਕੀਤਾ ਪਰ ਰੁਕ ਨਹੀਂ ਸਕੇ ਸਤਿਗੁਰੂ ਗੋਬਿੰਦ ਸਿੰਘ ਜੀ, ਕਿਉਂਕਿ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸ੍ਰੀ ਪਤੀ ਨੇ, ਭਾਵ ਕੇ ਭਗਵਾਨ ਵਿਸ਼ਨੂੰ ਨੇ। ਹੱਥ ਰਾਵਣ ਜਿਮ ਲੰਕਾ ਨਗਰੀ ਤਿਮ ਸੈਣਾ ਸਿੰਘਣ ਕੀ ਸਗਰੀ। ਕਵੀ ਸੰਤੋਖ ਸਿੰਘ ਜੀ ਹੋਰ ਪ੍ਰਮਾਣ ਦਿੰਦੇ ਨੇ ਕਿ ਰਾਵਣ ਨੂੰ ਮਾਰਨ ਦੇ ਵੇਲੇ ਜਿਵੇਂ ਸਾਰੀ ਦੀ ਸਾਰੀ ਲੰਕਾ ਨਗਰੀ ਸੀ, ਇਸੇ ਤਰੀਕੇ ਦੇ ਨਾਲ ਸਿੰਘਾਂ ਦੀ ਸਾਰੀ ਸੈਣਾ। ਦੁਸ਼ਮਣ ਦਲ ਚੋਂ ਦਿਸ਼ ਕੋ ਘੇਰਾ ਸੋ ਸਮੁੰਦਰ ਹੈ ਚੋਂ ਦਿਸ਼ ਫੇਰਾ। ਭਾਵ ਕਿ ਇਸ ਵੇਲੇ ਜਿਹੜੇ ਸਤਿਗੁਰੂ ਜੀ ਨੇ ਤੇ ਜਿਹੜੀ ਸਤਿਗੁਰਾਂ ਦੀ ਸੈਣਾ ਉਹ ਇੱਕ ਲੰਕਾ ਨਗਰੀ ਦੀ ਤਰ੍ਹਾਂ ਤੇ ਚਾਰੇ ਪਾਸੇ ਜਿਹੜੀ ਸੈਨਾ ਹੈ ਇਸ ਤਰ੍ਹਾਂ ਮੰਨਿਆ ਜਾ ਸਕਦਾ ਕਿ ਜਿਵੇਂ ਸਮੁੰਦਰ ਹੋਵੇ, ਕਿਉਂਕਿ ਲੰਕਾ ਨਗਰੀ ਦੇ ਚਾਰ ਚੁਫੇਰੇ ਸਮੁੰਦਰ ਸੀ। ਇਸ ਕਰਕੇ ਕਵੀ ਜੀ ਨੇ ਐਸਾ ਪ੍ਰਮਾਣ ਦਿੱਤਾ ਕਿ ਲੰਕਾ ਨਗਰੀ ਹੈ ਸਤਿਗੁਰੂ ਜੀ ਤੇ ਸਤਿਗੁਰਾਂ ਦੇ ਸਿੰਘ ਤੇ ਚਾਰੇ ਪਾਸਿਓਂ ਜਿਹੜਾ ਘੇਰਾ ਪਿਆ ਹੋਇਆ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਲੰਕਾ ਨਗਰੀ ਨੂੰ ਸਮੁੰਦਰ ਨੇ ਘੇਰਿਆ ਹੋਵੇ, ਇਸ ਤਰ੍ਹਾਂ ਸੈਨਾ ਚਾਰੇ ਪਾਸੇ ਸਮੁੰਦਰ ਦੀ ਤਰ੍ਹਾਂ ਫੈਲੀ ਹੋਈ। ਰਾਮ ਚੰਦ ਸਮ ਸਤ ਗੁਰ ਸੋਭਾ ਲਛਮਣ ਸ੍ਰੀ ਅਜੀਤ ਸਿੰਘ ਸੋਭਾ। ਕਿਉਂਕਿ ਜ਼ਿਕਰ ਕੀਤਾ ਹੈ ਲੰਕਾ ਦਾ ਤੇ ਰਾਵਣ ਦਾ, ਇਸ ਕਰਕੇ ਕਵੀ ਜੀ ਨੇ ਪ੍ਰਮਾਣ ਦਿੱਤਾ ਹੈ ਕਿ ਭਗਵਾਨ ਰਾਮ ਚੰਦਰ ਜੀ ਦੇ ਸਰੂਪ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੇ ਜੇਕਰ ਗੱਲ ਕੀਤੀ ਜਾਵੇ ਅਜੀਤ ਸਿੰਘ ਦੀ ਤੇ ਅਜੀਤ ਸਿੰਘ ਮਾਨੋ ਕਿ ਲਛਮਣ ਦੀ ਤਰ੍ਹਾਂ। ਜਰਾ ਸਾਂਧ ਕੀ ਸੈਣ ਚੁਫੇਰੇ ਕ੍ਰਿਸ਼ਨ ਹਾਲੀ ਜਮਲੀਨਸ ਕੇਰੇ। ਇਸ ਤੋਂ ਅੱਗੇ ਕਵੀ ਜੀ ਹੁਣ ਦੁਆਪਰ ਯੁੱਗ ਦਾ ਪ੍ਰਮਾਣ ਦਿੰਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚਾਰੇ ਪਾਸਿਓਂ ਘੇਰਾ ਐਸਾ ਪਾਇਆ ਹੋਇਆ ਸਤਿਗੁਰਾਂ ਨੂੰ, ਇਸ ਤਰ੍ਹਾਂ ਲੱਗਦਾ ਕਿ ਜਿਵੇਂ ਜਰਾ ਸੰਧ ਦੀ ਫੌਜ ਨੇ ਭਗਵਾਨ ਕ੍ਰਿਸ਼ਨ ਨੂੰ ਤੇ ਉਹਨਾਂ ਦੇ ਭਰਾ ਬਲਭੱਦਰ ਨੂੰ ਬਲਰਾਮ ਨੂੰ ਘੇਰਿਆ ਹੋਵੇ। ਜਾਦਵ ਦਲ ਜੁੱਤ ਜਿਮ ਚੱਲ ਜਾਵੇ ਸ੍ਰੀ ਗੋਬਿੰਦ ਸਿੰਘ ਤਿਮ ਛਬ ਪਾਵੇ। ਇਸ ਤਰ੍ਹਾਂ ਲੱਗਦਾ ਕਿ ਜਿਵੇਂ ਬਲਰਾਮ ਨੂੰ ਤੇ ਕ੍ਰਿਸ਼ਨ ਭਗਵਾਨ ਨੂੰ ਘੇਰਿਆ ਹੋਵੇ ਜਰਾ ਸੰਧ ਦੀ ਸੈਨਾ ਨੇ ਤੇ ਜਿਵੇਂ ਜਾਦਵਾਂ ਦੇ ਨਾਲ ਮਿਲ ਕੇ ਭਗਵਾਨ ਕ੍ਰਿਸ਼ਨ ਜੀ ਵੱਡੀ ਸੈਨਾ ਦੇ ਵਿੱਚੋਂ ਬਾਹਰ ਨਿਕਲ ਰਹੇ ਹੋਣ, ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਸੋਭਾ ਹੈ। ਤੁਰ ਕਣ ਲਸ਼ਕਰ ਗਿਰ ਪਤ ਕੇਰਾ ਜਾਨੀ ਉਮਡੇ ਕੰਨ ਪਾਇਓ ਕੇਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੁਰਕਾਂ ਦੇ ਤੇ ਪਹਾੜੀਆਂ ਦੇ ਲਸ਼ਕਰ ਨੇ ਇਸ ਤਰੀਕੇ ਦੇ ਨਾਲ ਘੇਰਾ ਪਾਇਆ ਹੋਇਆ, ਉਮਡੇ ਕੰਨ ਪਾਇਓ ਘੇਰਾ, ਜਿਵੇਂ ਬੱਦਲਾਂ ਨੇ ਘੇਰਾ ਪਾਇਆ ਹੁੰਦਾ ਸੂਰਜ ਨੂੰ ਕਵੀ ਸੰਤੋਖ ਸਿੰਘ ਜੀ ਬਹੁਤ ਸਾਰੇ ਪ੍ਰਮਾਣ ਇਸੇ ਹੀ ਪ੍ਰਥਾਏ ਦੇ ਰਹੇ ਨੇ ਕਿ ਕਿਸ ਤਰ੍ਹਾਂ ਸਤਿਗੁਰੂ ਜੀ ਜਾ ਰਹੇ ਨੇ ਤੇ ਕਿਸ ਤਰ੍ਹਾਂ ਵੈਰੀਆਂ ਨੇ ਘੇਰਾ ਪਾਇਆ ਹੋਇਆ। ਅਗਲਾ ਪ੍ਰਮਾਣ ਦਿੰਦੇ ਨੇ ਇਸ ਤਰ੍ਹਾਂ ਜਾ ਰਹੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਵੇਂ ਸੂਰਜ ਜਾ ਰਿਹਾ ਹੋਵੇ ਤੇ ਜਿਵੇਂ ਸੂਰਜ ਨੂੰ ਬੱਦਲ ਘੇਰ ਲੈਂਦੇ ਨੇ ਇਸ ਤਰ੍ਹਾਂ ਘੇਰਿਆ ਹੋਇਆ ਸਾਰਿਆਂ ਵੈਰੀਆਂ ਨੇ। ਗੋਬਿੰਦ ਸਿੰਘ ਸੂਰਜ ਕੋ ਰੋਕੈ ਕਿਰਨੇ ਬਾਣ ਤਸੈ ਜੁੱਤ ਫੋਕੈ। ਕਾਲੇ ਜਿਹੜੇ ਬੱਦਲ ਹੁੰਦੇ ਨੇ ਉਹ ਸੂਰਜ ਨੂੰ ਘੇਰ ਲੈਂਦੇ ਨੇ, ਸੂਰਜ ਨੂੰ ਢੱਕ ਲੈਂਦੇ ਨੇ। ਇਸੇ ਤਰ੍ਹਾਂ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਸੂਰਜ ਨੂੰ ਰੋਕਣ ਦਾ ਇਹ ਕਾਲੇ ਬੱਦਲ ਵੈਰੀ ਯਤਨ ਕਰ ਰਹੇ ਨੇ। ਕਿਰਨੇ ਬਾਣ ਤਸੈ ਜੁੱਤ ਫੋਕੈ, ਪਰ ਕਦੇ ਕਦੇ ਜਿਹੜੀਆਂ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੇ ਉਹ ਬੱਦਲਾਂ ਦੇ ਵਿੱਚ ਦੀ ਪਾਰ ਲੰਘ ਜਾਂਦੀਆਂ ਨੇ, ਧਰਤੀ ਦੇ ਉੱਤੇ ਆ ਜਾਂਦੀਆਂ ਨੇ। ਹੁਣ ਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਨੇ ਕਿ ਭਾਵੇਂ ਬੱਦਲਾਂ ਰੂਪੀ ਫੌਜ ਨੇ ਘੇਰਿਆ ਹੋਇਆ ਸੂਰਜ ਗੋਬਿੰਦ ਸਿੰਘ ਨੂੰ, ਪਰ ਉਹਨਾਂ ਦੇ ਜਿਹੜੇ ਤਿੱਖੇ ਤੀਰ ਨੇ ਉਹ ਸੂਰਜ ਦੀਆਂ ਕਿਰਨਾਂ ਦੇ ਵਾਂਗ ਧਸਦੇ ਜਾ ਰਹੇ ਨੇ ਉਹਨਾਂ ਬੱਦਲਾਂ ਰੂਪੀ ਫੌਜ ਦੇ ਵਿੱਚ। ਚੰਦ ਸਹਾਇਕ ਜਿਮ ਚੱਲ ਆਵੇ ਤਿਮ ਅਜੀਤ ਸਿੰਘ ਉਪਮਾ ਪਾਵੇ। ਇਸ ਤੋਂ ਇਲਾਵਾ ਕਵੀ ਜੀ ਹੋਰ ਪ੍ਰਮਾਣ ਦਿੰਦੇ ਨੇ ਕਿ ਜਿਵੇਂ ਚੰਦਰਮਾ ਸਹਾਇਤਾ ਦੇ ਵਾਸਤੇ ਚੱਲ ਕੇ ਆ ਜਾਂਦਾ, ਇਸੇ ਤਰੀਕੇ ਦੇ ਨਾਲ ਅਜੀਤ ਸਿੰਘ ਦੀ ਉਪਮਾ ਹੈ। ਉਡਗਣ ਕੇ ਸਮ ਸਿੰਘ ਕਨੇਰੇ ਨਵ ਮੈਂ ਚਲੇ ਜਾਹ ਤਿਮ ਹੇਰੇ। ਹੁਣ ਇਹ ਜਿਹੜੇ ਤਿੰਨੇ ਹੀ ਪ੍ਰਮਾਣ ਨੇ ਇਹ ਚਾਨਣ ਦੇ ਪ੍ਰਮਾਣ ਨੇ ਤੇ ਦੂਸਰੇ ਪਾਸੇ ਹਨੇਰੇ ਦੇ ਪ੍ਰਮਾਣ ਨੇ। ਕਾਲੇ ਰੰਗ ਦਾ ਬੱਦਲ ਹੈ ਜਿਹੜਾ ਸੂਰਜ ਨੂੰ ਘੇਰਦਾ, ਜਿਹੜਾ ਚੰਦਰਮਾ ਨੂੰ ਢੱਕ ਲੈਂਦਾ ਤੇ ਜਿਹੜਾ ਤਾਰਿਆਂ ਨੂੰ ਵੀ ਛੁਪਾ ਦਿੰਦਾ। ਪਰ ਕਵੀ ਸੰਤੋਖ ਸਿੰਘ ਜੀ ਦੱਸ ਰਹੇ ਨੇ ਕਿ ਸੂਰਜ ਸਰੂਪ ਨੇ ਸਤਿਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਦੀਆਂ ਕਿਰਨਾਂ ਰੂਪੀ ਤੀਰ ਆ ਰਹੇ ਨੇ ਬੱਦਲਾਂ ਦੇ ਵਿੱਚ ਧਸਦੇ ਜਾ ਰਹੇ ਨੇ। ਇਸ ਤੋਂ ਇਲਾਵਾ ਚੰਦਰਮਾ ਦਾ ਸਰੂਪ ਨੇ ਸਾਹਿਬਜ਼ਾਦਾ ਅਜੀਤ ਸਿੰਘ ਜੀ, ਉਹ ਵੀ ਹਨੇਰੇ ਨੂੰ ਮੰਦਾ ਪਾ ਰਹੇ ਨੇ ਆਪਣੇ ਪ੍ਰਕਾਸ਼ ਦੇ ਨਾਲ। ਤੇ ਤੀਸਰੇ ਨੰਬਰ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਗੱਲ ਕਰਦੇ ਨੇ ਕਿ ਜਿੰਨੇ ਵੀ ਸਤਿਗੁਰਾਂ ਦੇ ਸਿੰਘ ਸੂਰਮੇ ਨੇ ਉਹ ਤਾਰਿਆਂ ਵਰਗੇ ਨੇ, ਉਹ ਆਪਣੀ ਚਮਕ ਦੇ ਨਾਲ ਵੈਰੀਆਂ ਨੂੰ ਦਬਾ ਰਹੇ ਨੇ। ਇਸ ਤਰੀਕੇ ਦੇ ਨਾਲ ਤਰਤੀਬ ਵਾਰ ਵੱਡੇ ਤੋਂ ਬਾਅਦ ਛੋਟਾ ਤੇ ਛੋਟੇ ਤੋਂ ਬਾਅਦ ਹੋਰ ਛੋਟੇ ਪ੍ਰਕਾਸ਼ ਦਾ ਜ਼ਿਕਰ ਕੀਤਾ ਹੈ। ਸੂਰਜ ਨੇ ਸਤਿਗੁਰੂ ਗੋਬਿੰਦ ਸਿੰਘ ਜੀ, ਚੰਦਰਮਾ ਨੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ ਤਾਰੇ ਨੇ ਬਾਕੀ ਦੇ ਸਾਰੇ ਸਿੰਘ, ਜਿਹੜੇ ਕਿ ਵੈਰੀਆਂ ਰੂਪੀ ਹਨੇਰੇ ਨੂੰ ਦੂਰ ਕਰਨ ਦਾ ਪ੍ਰਯਾਸ ਕਰ ਰਹੇ ਨੇ। ਇਸ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਇਸ ਵਿਥਿਆ ਨੂੰ ਬਿਆਨ ਕਰ ਰਹੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ। ਜੀ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀਏ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਧਿਆਈਆ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨਾਉਣੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦੀਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ। ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਆ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ। ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਆ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਤ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ। ਸਰਵ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਆ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ। ਹਾਜ਼ਰਾ ਹਜੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ। ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀ, ਅਸੀਂ ਸਦਾ ਹੀ ਭੁੱਲਣ ਹਾਰ ਆਂ, ਸਦਾ ਹੀ ਬਖਸ਼ਿੰਦ ਪਿਤਾ ਹੋ। ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ। ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ। ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ, ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਨੇ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕੀਤਾ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤਿਆਂ ਨੂੰ ਇਕਾਗਰਤਾ ਬਖਸ਼ੋ। ਨਾ ਵਿਸਰੋ, ਨਾ ਵਿਸਾਰੋ, ਰੱਖ ਲਓ, ਬਖਸ਼ ਲੋ, ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।